ਲਿਆ ਕੇ ਉਹਨਾਂ ਦਾ ਇਲਾਜ ਹੋ ਰਿਹਾ। ਜਿਹੜਾ ਸਵਸਥ ਹੋ ਜਾਂਦਾ ਤੇ ਛੁੱਟੀ ਮਿਲ ਜਾਂਦੀ ਹੈ, ਜਿਹਦੀ ਉਹ ਬਵਾ ਖਤਮ ਹੋ ਜਾਂਦੀ ਹੈ ਨਾ, ਬਿਮਾਰੀ ਖਤਮ ਹੋ ਜਾਂਦੀ, ਛੁੱਟੀ ਮਿਲ ਜਾਂਦੀ ਹੈ। ਮੋਟੀ ਗੱਲ ਇਹ ਲੋੜ ਕਿਹਨਾਂ ਨੂੰ ਪਈ, ਲੋੜ ਇਹਨਾਂ ਜੀਵਾਂ ਨੂੰ ਪਈ, ਬਿਮਾਰ ਇਹ ਨੇ, ਔਰ ਇੱਥੇ ਦਾ ਕੰਮਕਾਰ ਵੀ ਇਹੀ ਕਰਦੇ ਨੇ ਦੇਖਣ ਦੇ ਵਿੱਚ। ਉਹ ਇਹਨਾਂ ਦੇ ਕਰਾਉਂਦੇ ਨੇ, ਉਹਨਾਂ ਦਾ ਉਹਨਾਂ ਦੀ ਇੱਛਾ ਹੋ ਰਿਹਾ, ਸੱਚਖੰਡ ਦੀ ਇੱਛਾ ਮੁਤਾਬਕ ਸਾਰਾ ਕੁਛ। ਜੋ ਪ੍ਰਭਾਵ ਹੈ ਸੋ ਕਰੇ ਸੋਈ ਜੀ, ਇਹ ਗੱਲ ਸੱਚ ਹੈ। ਕਿਉਂਕਿ ਸਾਹਮਣੇ ਕੁਛ ਹੋਰ ਹੈ, ਪਿੱਛੇ ਪਾਸੇ ਹੋਰ ਹੈ, ਪੜਦੇ ਦੇ ਪਿੱਛੇ ਜੋ ਕੁਛ ਹੈ ਉਹ ਆਦਮੀ ਦੇਖ ਨਹੀਂ ਰਿਹਾ, ਉਸੇ ਨੂੰ ਬਾਣੀ ਦਿਖਾ ਰਹੀ ਹੈ, ਉਸੇ ਦਾ ਦਰਸ਼ਨ ਕਰਾ ਰਹੀ ਹੈ ਬਾਣੀ। ਗੁਰਬਾਣੀ ਸਿਰਫ ਕਰਤਿਆਂ ਪ੍ਰਗਟ ਕਰਤੇ ਨੂੰ ਦਿਖਾ ਕੇ ਗੁਪਤ ਕਰਤੇ ਤੱਕ ਪਹੁੰਚਾ ਰਹੀ ਹੈ ਵੀ ਰੱਸੀ ਉਹਦੇ ਹੱਥ 'ਚ ਹੈ, ਪ੍ਰਭ ਡੋਰੀ ਹੱਥ ਡੋਰੀ ਉਹਦੇ ਹੱਥ, ਡੋਰੀ ਵਾਲਾ ਜਦ ਦਿਖੂਗਾ ਜਦ ਤੱਕ ਡੋਰੀ ਵਾਲਾ ਦੀਂਦਾ ਨਹੀਂ, ਜਦ ਤੱਕ ਇਹ ਮੰਨਦਾ ਨਹੀਂ। ਇਹ ਪੜਾਈ ਕੇਵਲ ਕੱਲੀ ਇੱਥੇ, ਹੋਰ ਕਿਸੇ ਵੀ ਮੱਤ ਵਿੱਚ ਮੰਨੀ ਹੋਈ ਤਾਂ ਗੱਲ ਹੈ, ਪ੍ਰਭ ਡੋਰੀ ਹੱਥ ਤੁਹਾਡੇ ਸਾਰੇ ਮੰਨ ਲੈਂਦੇ ਨੇ, ਪਰ ਉਹ ਡੋਰੀ ਦਾ ਦਰਸ਼ਨ ਨਹੀਂ ਕਰਾ ਰਹੇ ਹੋ, ਇਹਨਾਂ ਕਹਿ ਕੇ ਛੱਡ ਦਿੰਦੇ ਨੇ ਗੱਲ, ਫਿਰ ਇੱਥੇ ਦੀ ਸ਼ੁਰੂ ਕਰ ਲੈਂਦੇ ਨੇ ਗੱਲ। ਇੱਥੇ ਜਿਹੜੇ ਬੜੇ ਬੜੇ ਉਹਨਾਂ ਦੇ ਹੋਏ ਨੇ ਉਹਨਾਂ ਦੇ ਜੀਵਨ ਦੀ ਉਹ ਕਰੀ ਜਾਂਦੇ ਨੇ ਗੱਲ, ਫਿਰ ਮੈਂ ਦੀ ਸ਼ੁਰੂ ਕਰ ਲਈ, ਮਹਾਂਭਾਰਤ ਦੀ ਸ਼ੁਰੂ ਕਰ ਲਈ, ਗੀਤਾ ਦੀ ਸ਼ੁਰੂ ਕਰ ਲਈ, ਉਪਦੇਸ਼ ਦੀ ਸ਼ੁਰੂ ਕਰ ਲਈ। ਇਹ ਉਪਦੇਸ਼ ਦਾ ਟਾਰਗੇਟ ਸਿਰਫ ਇਹ ਹੈ ਕਿ ਉਹ ਜਿਹੜਾ ਕਰਤਾ ਅਸਲ ਕਰਤਾ ਉਹ ਕਿਵੇਂ ਹੈ। ਤੁਸੀਂ ਕਰਤਾ ਹੁੰਦੇ ਹੋਏ ਵੀ ਕਰਤਾ ਨਹੀਂ ਹੈ, ਨਹੀਂ ਹੈਗੇ, ਬਸ ਮਾਤਾ ਦਿੰਦਾ ਹੀ ਹੈ ਸਾਨੂੰ ਸਭ ਕੁਛ ਜੋ ਸਾਡੇ ਸਾਹਮਣੇ, ਜੋ ਨਹੀਂ ਦਿੰਦਾ ਉਹਦਾ ਦਰਸ਼ਨ ਕਰਾ ਰਹੀ, ਉਹਦਾ ਗਿਆਨ ਦੇ ਰਹੀ ਹੈ ਬਾਣੀ, ਐ ਸਮਝ ਲਓ। ਗਿਆਨ ਦੇਣ ਨੂੰ ਦਰਸ਼ਨ ਕਹਿੰਦੇ ਨੇ ਦਰੋਂ, ਇਸ ਕਰਕੇ ਗੁਰਬਾਣੀ ਨੂੰ ਗੁਰਦਰਸ਼ਨ ਕਿਹਾ, ਇਹ ਗੁਰਦਰਸ਼ਨ ਹੈ। ਗਿਆਨ ਹੈ ਹੋਣਾ ਬੁੱਧੀ ਨੂੰ, ਗਿਆਨ ਹੀ ਦਰਸ਼ਨ ਹੈ ਇਹਦਾ। ਹੁਣ ਗਿਆਨ ਸਮਝਣ ਵਾਲਾ ਘੱਟ ਹੈ, ਬੁੱਝਣ ਵਾਲਾ ਜ਼ਿਆਦਾ ਹੈ, ਪੜਦੇ ਦੇ ਪਿੱਛੇ। ਗਿਆਨ ਇੰਦਰੀਆਂ ਦੇ ਜਿਹੜੀ ਗੱਲ ਪਰੇ ਹੁੰਦੀ ਹੈ ਉਹ ਬੁੱਝਣ ਵਾਲੀ ਹੁੰਦੀ ਹੈ, ਸਮਝਣ ਵਾਲੀ ਨਹੀਂ ਹੁੰਦੀ। ਜਿਹੜੀ ਗਿਆਨ ਇੰਦਰੀਆਂ ਦੇ ਦਾਇਰੇ ਦੇ ਵਿੱਚ ਗੱਲ ਹੈ ਉਹ ਸਮਝਣ ਵਾਲੀ ਹੈ ਸਾਰੀ, ਜਿਹੜੀ ਹੁਣ ਗਿਆਨ ਇੰਦਰੀਆਂ ਦੇ ਪਰੇ ਦੀ ਗੱਲ ਹੈ ਬੁੱਝਣ ਵਾਲੀ ਹੈ, ਸਮਝਣ ਵਾਲੀ ਨਹੀਂ। ਮਨ ਔਰ ਬੁੱਧੀ ਦੀ ਜਿਹੜੀ ਹੈ ਅਕਲ ਸਾਡੀ ਜੋਤ ਸਮਝ, ਉਹ ਤੋਂ ਵੀ ਗਾਹਾਂ ਦੀ ਜਾਂਦੀ ਜਿਹੜੀ ਗੱਲ ਹੈ ਉਹ ਬੁੱਝਣ ਵਾਲੀ ਹੈ, ਸਮਝਣ ਵਾਲੀ ਨਹੀਂ। ਕੋਈ ਸਮਝਣ ਵਾਲੀ ਹੈ, ਕੋਈ ਬੁੱਝਣ ਵਾਲੀ, ਬੁੱਝਣ ਵਾਲੀ ਕੀ ਹੈ, ਜਿਹੜਾ ਸਮਝ ਰਿਹਾ ਉਹਨੇ ਬੁੱਝਣਾ ਕੀ ਹੈ, ਜਿਹੜਾ ਸਮਝ ਰਿਹਾ ਉਹਨੇ ਦਰਸ਼ਨ ਕਿਹਦਾ ਕਰਨਾ ਬੁੱਝਣ, ਪਹਿਲਾਂ ਤਾਂ ਉਹਨੇ ਆਪਣਾ ਹੀ ਕਰਨਾ, ਮੈਂ ਕੌਣ, ਉਹਨੂੰ ਆਪਣਾ ਹੀ ਨਹੀਂ ਪਤਾ ਮੈਂ ਕੌਣ। ਸਮਝ ਰਿਹਾ ਜਿਹੜਾ ਸਮਝ ਰਿਹਾ ਉਹ ਕੌਣ ਹੈ, ਪਹਿਲਾ ਸਟੇਜ ਇਹ, ਜਿਹੜਾ ਸੁਣ ਰਿਹਾ ਉਹ ਕੌਣ ਹੈ, ਜਿਹੜਾ ਦੇਖ ਰਿਹਾ ਉਹ ਕੌਣ ਹੈ, ਸਰੀਰ ਵਿੱਚ ਸਰੀਰ ਅਲੱਗ ਹੋ, ਮੂੰਹ 'ਚ ਰੋਟੀ ਪਾ ਲਈ ਖਾ ਲਈ, ਸਬਜ਼ੀ ਖਾ ਲਈ ਕਹਿੰਦੇ ਵੀ ਪਤਾ ਨਹੀਂ, ਕਿਉਂਕਿ ਖਾਣ ਵਾਲੇ ਦਾ ਧਿਆਨ ਨਹੀਂ ਸੀਗਾ, ਸਰੀਰ ਖਾਂਦਾ ਸੀ। ਜੇ ਉਹਦਾ ਧਿਆਨ ਖਾਣ 'ਚ ਹੈ ਸੋਨੂੰ ਕੁਝ ਕੱਢੂਗਾ, ਲੂਣ ਘੱਟ ਹੈ, ਅਚਾਰ ਲਿਆਓ, ਫਲਾਣੀ ਚੀਜ਼ ਲਿਆਓ, ਟਿਮਕੀ ਚੀਜ਼ ਲਿਆਓ, ਫਿਰ ਉਹ ਰਸ ਉਹਨੂੰ ਰੋਟੀ 'ਚ ਰਸ ਹੈ, ਉਹਨੂੰ ਜਿਹੋ ਜਿਹਾ ਰਸ ਉਹ ਚਾਹੁੰਦਾ ਨਹੀਂ ਰਿਹਾ, ਨਹੀਂ ਉਹਨੂੰ ਰਸ ਦਾ ਪਤਾ ਹੀ, ਇਹ ਕਹਿੰਦਾ ਸਰੀਰ ਨੂੰ ਰਸ ਬਾਰੇ ਕੋਈ ਗਿਆਨ ਨਹੀਂ, ਸਰੀਰ ਨੂੰ ਕਹਿੰਦਾ ਰਸ, ਰਸ ਤਾਂ ਉਹ ਮਹਿਸੂਸ ਕਰਦਾ ਆਤਮਾ, ਉਹ ਖਾਈ ਨਹੀਂ ਰਿਹਾ, ਫਿਰ ਰਸ ਕਿਹਨੂੰ ਹੋਣਾ ਸੀ, ਕਹਿੰਦਾ ਸਬਜ਼ੀ ਲੂਣ ਕਿਵੇਂ ਸੀ, ਕਹਿੰਦਾ ਪਤਾ ਨਹੀਂ ਇਹੋ ਸੀ ਖਾ ਲਿਆ, ਉਹਨੂੰ ਪਤਾ ਹੀ ਨਹੀਂ ਮੈਂ ਕੀ ਖਾਧਾ, ਉਹਦਾ ਰਸ ਉੱਧਰ ਜੁੜਿਆ ਹੋਇਆ ਸੀ, ਜਿਹੜਾ ਕਰ ਫਰਮਾਇਸ਼ ਖਾਇਆ ਤਾਂ ਹੀ ਨਿੰਦਿਆ ਕੀਤੀ ਹੈ, ਤੇਰਾ ਰਸ ਤਾਂ ਸਰੀਰ ਵਾਲੇ ਰਸ ਬਣਿਆ, ਇਹ ਤੇਰਾ ਸਰੀਰ ਕੇ ਜਿਹਦੇ ਸਰੀਰ ਦੇ ਇਹਨੇ ਰਸ ਨੇ ਕਿਹਾ ਘੱਟ ਨਾਮ ਨਾਮ ਦਾ ਅਨੁਵਾਦ ਤੇਰਾ ਕਿੱਥੇ, ਨਾਮ ਚ ਨਿਵਾਸ ਕੋਈ ਨਹੀਂ ਤੇਰਾ, ਸਰੀਰ ਦੇ ਰਸਾਂ ਵਾਲੇ ਦਾ ਨਾਮ ਚ ਨਿਵਾਸ ਨਹੀਂ ਹੋ ਸਕਦਾ, ਉਹ ਕਿਵੇਂ ਜਾਊਗਾ? ਤਾਂ ਹੀ ਦੋ ਚਾਰ ਪੰਕਤੀਆਂ ਕਹਿ ਕੇ ਸਮਝਾਇਆ ਹੋਇਆ ਗੱਲ।
ਕਾਰਨ ਕਰਤਾ ਸੋ,
ਕਾਰਨ ਕਰਤਾ ਇਹਦੀ ਲੋੜ, ਜਿਵੇਂ ਸਾਡੇ ਬੱਚੇ ਨੇ, ਬੱਚਿਆਂ ਦੀ ਲੋੜ ਹੈ ਪ੍ਰਾਇਮਰੀ ਸਕੂਲ, ਬਜ਼ੁਰਗਾਂ ਦੀ ਸਿਆਣਿਆਂ ਦੀ ਲੋੜ ਤਾਂ ਹੈ ਨਹੀਂ। ਜੇ ਬੱਚੇ ਨੇ ਤਾਂ ਹੀ ਪ੍ਰਾਇਮਰੀ ਸਕੂਲਾਂ ਦੀ ਲੋੜ ਹੈ, ਜੇ ਆਦਮੀ ਨੇ ਤਾਂ ਹੀ ਜੁੱਤੀਆਂ ਕੱਪੜਿਆਂ ਦੀ ਲੋੜ ਪੈਂਦੀ ਹੈ, ਜੇ ਪਸ਼ੂ ਨੇ ਪੱਠਿਆਂ ਦੀ ਸੰਗਲਾਂ ਦੀ ਆ ਇਹਨਾਂ ਲੋੜ ਤਾਂ ਹੀ ਪੈਂਦੀ। ਲੋੜ ਜਿਹੜੀ ਹੈਗੀ ਹੈ, ਲੋੜ ਜੀਵ ਆਤਮਾ ਹੀ ਨੂੰ ਹੀ ਲੋੜ ਸੀ ਸ੍ਰਿਸ਼ਟੀ ਦੀ। ਕਾਰਨ ਦਾ ਮਤਲਬ ਹੈ ਕਿਉਂ ਸ੍ਰਿਸ਼ਟੀ ਸਾਜੀ, ਕਿਉਂ ਸ੍ਰਿਸ਼ਟੀ ਸਾਜੀ, ਸ੍ਰਿਸ਼ਟੀ ਸਾਜਣ ਦੇ ਪਿੱਛੇ ਕਾਰਨ ਕੀ ਹੈ? ਕਾਰਨ ਜੀਵ ਆਤਮਾ। ਇਹ ਇਲਾਜ ਕਰਨਾ ਸੀ ਬਿਮਾਰ, ਹਸਪਤਾਲ ਕਿਉਂ ਖੋਲੇ ਨੇ? ਬਿਮਾਰ ਬਿਮਾਰ ਨੇ ਸਾਡੇ ਕੋਲ ਹਸਪਤਾਲ ਖੋਲਤੇ, ਜਿੱਥੇ ਬਿਮਾਰ ਕੋਈ ਨਹੀਂ ਉੱਥੇ ਹਸਪਤਾਲ ਕੋਈ ਨਹੀਂ। ਕੀ ਕਿਹੜੇ ਨੇ ਧਰਮ? ਇਹ ਵੀ ਹਸਪਤਾਲ ਨੇ, ਇਹ ਮਾਨਸਿਕ ਰੋਗਾਂ ਦੇ ਹਸਪਤਾਲ ਨੇ, ਅਸਲ ਤਾਂ ਮਾਨਸਿਕ ਰੋਗਾਂ ਦੇ ਹਸਪਤਾਲ ਨੇ ਧਰਮ। ਪਰ ਜੇ ਮਾਨਸਿਕ ਰੋਗ ਹੈ ਪੈਦਾ ਕਰਨੇ, ਫਿਰ ਹਸਪਤਾਲ ਕਹਿੰਦੇ ਠੀਕ ਹੈ ਜੀ, ਐਸੇ ਲਾਉਣ ਜੀ ਨਾ ਮਾਨਸਿਕ ਰੋਗ ਹੀ ਪੈਦਾ ਹੋਣ, ਮਾਨਸਿਕ ਰੋਗ ਹੀ ਪੈਦਾ ਕਰ ਰਹੇ ਨੇ ਧਰਮ, ਹਟਾ ਨਹੀਂ ਰਹੇ। ਜੇ ਮਾਨਸਿਕ ਰੋਗ ਹੀ ਪੈਦਾ ਨਾ ਕਰਦੇ ਹੁੰਦੇ ਤਾਂ ਦੇਵੀ ਦੇ ਦਰਸ਼ਨ ਨਾਲ ਟਿਕਣਾ ਨਹੀਂ ਸੀ ਹੁੰਦਾ ਪੈਸਾ, ਮਾਨਸਿਕ ਰੋਗ ਹੀ ਪੈਦਾ ਕੀਤੇ ਨੇ, ਮਾਨਸਿਕ ਰੋਗੀ ਉਹਨਾਂ ਦੇ ਮਗਰ ਲੱਗੇ ਨੇ ਸਾਰੇ। ਮਾਨਸਿਕ ਰੋਗ ਪੈਦਾ ਕਰਤਾ ਲੋਭ, ਲੋਭ ਕੀ ਹੈ? ਮਾਨਸਿਕ ਰੋਗ, ਲੋਭ ਕ੍ਰੀਏਟ ਕਰਨਾ, ਮਾਨਸਿਕ ਰੋਗ ਪੈਦਾ ਕਰਨਾ। ਜਿਹੜੇ ਧਰਮ ਲੋਭ ਪੈਦਾ ਕਰ ਰਹੇ ਨੇ, ਕ੍ਰੀਏਟ ਕਰ ਰਹੇ ਨੇ ਤੁਹਾਡੇ ਅੰਦਰ, ਇਹ ਲੋਭ ਦੀ ਪੂਰਤੀ ਹੋ ਅਖੰਡ ਪਾਠ ਕਰਾਉਣਾ, ਇਹ ਲੋਭ ਦੀ ਪੂਰਤੀ ਹੋਊਗਾ ਪੜ੍ਹਨਾ, ਉਹ ਮਾਨਸਿਕ ਰੋਗ ਪੈਦਾ ਕਰ ਰਹੇ ਨੇ। ਗੁਰਮਤਿ ਦਾ ਪ੍ਰਚਾਰ ਨਹੀਂ ਹੋ ਰਿਹਾ, ਗੁਰਮਤਿ ਮਾਨਸਿਕ ਰੋਗੀ ਦਾ ਇਲਾਜ ਕਰ ਰਹੀ ਹੈ। ਮਾਨਸਿਕ ਰੋਗ ਵੱਡੇ ਛੇ ਨੇ, ਪੰਜ ਨਹੀਂ ਹਨ, ਛੇ ਨੇ, ਗੁਰਬਾਣੀ ਛੇ ਬਣਦੀ ਹੈ। ਇੱਕ ਤਾਂ ਉਹ ਹੈ ਜਿਹੜੇ ਮਾਨਸਿਕ ਰੋਗਾਂ ਦੀ ਮਾਂ ਹੈ, ਮਾਨਸਿਕ ਰੋਗ ਤਾਂ ਵੈਸੇ ਕਰੋੜਾਂ ਹੀ ਨੇ, ਜਿੰਨੇ ਉੱਪਰ ਨੇ ਸਭ ਮਾਨਸਿਕ ਰੋਗ ਨੇ, ਪਰ ਮੋਟੇ ਛੇ ਨੇ, ਪੰਜ ਪਹਿਲਾਂ ਕਾਮ ਕ੍ਰੋਧ ਲੋਭ ਮੋਹ ਕਾਮ ਆਮ ਤੌਰ ਤੇ ਜਿਹੜੇ ਮੰਨੇ ਹੋਏ ਨੇ, ਭਾਵੇਂ ਗੁਰਮਤਿ ਹੋਰ ਤਰੀਕੇ ਨਾਲ ਮੰਨਦੀ, ਪਰ ਸਾਰਿਆਂ ਦੀ ਮਾਂ ਦਾ ਭਰਮ ਹੈ, ਭਰਮ ਜੋ ਪੈਦਾ ਹੋਇਆ ਨੇ। ਭਰਮ ਕੀ ਹੈ? ਹਉਮੈ ਭਰਮ ਦਾ ਹੀ ਦੂਹਨ ਹੋਇ, ਮੈਂ ਬੜਾ ਮੈਂ ਗਿਆਨੀ ਹਾਂ, ਮੇਰੀ ਕੋਲ ਉੱਚੀ ਹੈ, ਸਭ ਭਰਮ ਹੈ, ਭਰਮੇ ਹੋਰ ਕੀ ਹੈ? ਮੈਂ ਬੜਾ ਨਹੀਂ ਹਾਂ, ਗੁਰਬਾਣੀ ਕਹਿੰਦੇ ਤੂੰ ਬੜਾ ਨਹੀਂ, ਜਿਹੜਾ ਬੜਾ ਹੈ ਉਹਦੇ ਸਰੀਰ 'ਚ ਬੋਲਦਾ ਹੀ ਨਹੀਂ, ਛੋਟਾ ਬਣ ਗਿਆ ਜੀ, ਤੋਂ ਪੈਦਾ ਹੋਇਆ ਉਹਨੂੰ ਛੋਟਾ ਬਣ ਗਿਆ। ਤਾਂ ਗੁਰਬਾਣੀ ਕਹਿੰਦੀ ਬੜੇ ਕੀ ਵਡਿਆਈਆਂ, ਭਾਈ ਵਡਿਆਈਆਂ ਬੜੇ ਦੀਆਂ ਕਰ ਜੀ, ਜੋ ਤੂੰ ਪੈਦਾ ਹੋਇਆ ਤੇ ਤੋਂ ਬੜਾ ਤਾਂ ਉਹੀ ਹੈ, ਚਲੋ ਗਾਹਾਂ ਤੋਂ ਛੱਡੋ। ਜਦੋਂ ਪਹਿਲਾਂ ਅਸੀਂ ਪ੍ਰਭ ਦੀ ਗੱਲ ਕਰਦੇ ਹਾਂ, ਗੁਰ ਦੀ ਗੱਲ ਕਰਦੇ ਹਾਂ, ਸਤਿਗੁਰ ਦੀ ਗੱਲ ਕਰਦੇ ਹਾਂ, ਅਸੀਂ ਬੜੇ ਦੀ ਵਡਿਆਈ ਕਰਦੇ ਹਾਂ, ਅੰਦਰਲੇ ਦੀ ਕਰਦੇ ਹਾਂ, ਜਿਹੜਾ ਤੇਰੇ ਅੰਦਰ ਹੈ ਉਹਦੀ ਵਡਿਆਈ ਕਰਦੇ, ਮਨ ਨੇ ਉਸੇ ਦੀ ਵਡਿਆਈ ਕਰਨੀ, ਸੰਤੋਖ ਤੱਕ ਉਸੇ ਦੀ ਵਡਿਆਈ ਚੱਲਣੀ ਹੈ ਜਿਹੜਾ ਸਾਡੇ ਉੱਤੇ, ਸਾਡੇ ਪਾਸੇ ਤਾਂ ਉਹੀ ਬੜਾ ਜੀ, ਚ ਇਹਨੇ ਸਮਾਉਣਾ ਇਹਨੇ ਉਹਦੀ ਵਡਿਆਈ ਕਰਨੀ, ਅੰਤਰ ਆਤਮਾ ਦੀ ਵਡਿਆਈ ਕਰਨੀ, ਸਾਡੀ ਅਪਰੋਚ ਉੱਥੇ ਤੱਕ। ਤਿੰਨ ਡੰਡੇ ਨੇ ਪੌੜੀ ਦੇ, ਕਿਆ ਦੋ ਸਟੈਪ ਨੇ, ਬਲਕਿ ਇੱਕੋ ਸਟੈਪ ਹੈ, ਇੱਕ ਫਰਸ਼ ਹੈ, ਇੱਕ ਪੌੜੀ ਹੈ, ਇੱਕ ਫਿਰ ਉਤਲਾ ਫਰਸ਼ ਹੈ। ਸਾਡੇ ਵਿਚਾਲੇ ਤਾਂ ਪੌੜੀ ਹੈ ਨਾ, ਪੌੜੀ ਦੇ ਚੜ੍ਹ ਕੇ ਹੀ ਅਸੀਂ ਉੱਤੇ ਜਾਣਾ, ਪੌੜੀ ਦੇ ਉੱਤੇ ਚਿੱਤ ਖੜਾ, ਮਨ ਉਦੋਂ ਥੱਲੇ ਖੜਾ, ਥੱਲੇ ਆ ਗਿਆ, ਮਾਇਆ ਚ ਆ ਗਿਆ, ਮਾਇਆ ਤੋਂ ਉੱਪਰ ਉੱਠ ਕੇ ਉਹ ਪੌੜੀ ਤੇ ਖੜਾ, ਉਹ ਦਸ ਦੁਆਰ ਤੇ ਖੜਾ, ਦੁਆਰ ਤੇ ਖੜਾ, ਅੰਦਰ ਨਹੀਂ ਉਹ ਵੀ ਖੜਾ, ਪੌੜੀ ਦੁਆਰ ਤੇ ਬਾਹਰੇ ਹੁੰਦੀ, ਸਟੈਪ ਲਾਵਾਂਗੇ ਦੁਆਰ ਤੇ ਬਾਹਰੇ ਆ, ਉਹ ਦਸਮ ਦੁਆਰ ਤੇ ਦੋਏ ਇਕੱਠੇ ਜਾਂਦੇ, ਦਸਮ ਦੁਆਰਾ ਅਗੋਂ ਬਾਰਾ ਪਰਮ ਪੁਰਖ ਕੀ, ਪਰਮ ਪੁਰਖ ਦੀ ਪਰਮ ਪੁਰਖ ਉੱਥੇ ਖੜਾ, ਇਹਦੇ ਵਾਸਤੇ ਤਾਂ ਪਰਮ ਪੁਰਖ ਉਹੀ ਹੈ, ਉਦੋਂ ਕਹਾਂ ਫਿਰ ਇੱਕ ਹੋ ਗਿਆ, ਫਿਰ ਉਦੋਂ ਕਹਾਂ ਫਿਰ ਉਹਦੀ ਗੱਲ ਸ਼ੁਰੂ ਹੋ, ਉਦੋਂ ਗਾਹਾਂ ਗੁਰਬਾਣੀ ਸ਼ੁਰੂ ਹੋ ਜਾਂਦੀ, ਮਨ ਚੁੱਪ ਹੈ, ਮਨ ਤਾਂ ਉਹਦੇ ਤੱਕ ਹੀ, ਉਦੋਂ ਜਾ ਕੇ ਬਾਣੀ ਦੀ ਦੂਜੀ ਚੀਜ਼ ਸ਼ੁਰੂ ਹੋ ਜਾਂਦੀ, ਉੱਥੇ ਤੱਕ ਕਾਹਦੇ ਨਾਲ ਜਾਣਾ ਅਸੀਂ, ਜਪ ਨਾਲ ਜਾਣਾ, ਪੌੜੀ ਕਿਹਦੇ ਨਾਲ ਚੜ੍ਹਨੀ ਅਸੀਂ, ਜਪ ਨਾਲ, ਪੌੜੀ ਕਿਹਦੇ ਨਾਲ ਚੜ੍ਹਨੀ ਹੈ, ਜਪ ਨਾਲ, ਮਨ ਮੰਨਦਾ ਹੀ ਨਹੀਂ ਹੈ ਛੱਡਣ ਨੂੰ, ਸਾਡੇ ਫਰਸ਼ ਗਰਾਊਂਡ ਫਲੋਰ ਛੱਡਣ ਨੂੰ ਮੰਨਦਾ ਹੀ ਨਹੀਂ, ਇਹਨੂੰ ਮਨਾਉਣਾ ਤਾਂ ਆਪ ਹੈ, ਸਮਝਣਾ ਜਪ ਹੈ, ਸਮਝਣਾ ਤਾਂ ਜਪ ਹੈ, ਮਨਾਉਣਾ ਤਾਂ ਆਪ ਹੈ, ਜੇ ਜਪ ਤਪ ਸਾਡੇ ਕਾਮਯਾਬ ਹੋ ਗਏ ਤਾਂ ਤਿਰਕੁੜੀ ਛੁੱਟ ਗਈ, ਕਿਉਂਕਿ ਸਮਝਣ ਦਾ ਤਾਂ ਗੱਲ ਤਿਰਕੁੜੀ ਚ ਹੈ ਨਾ, ਜੇ ਜਪ ਤਪ ਪੂਰਾ ਹੋ ਗਿਆ ਮਨਾਉਣ ਦੀ ਗੱਲ ਵੀ ਤਿਰਕੁੜੀ ਚ ਬੈਠ ਗਈ, ਜੇ ਮਨ ਮੰਨ ਗਿਆ ਛੱਡਣ ਨੂੰ ਦਸ ਵਾਰ ਚਲਿਆ ਗਿਆ ਅੰਦਰ, ਕਹਾਂ ਫਿਰ ਫਿਰ ਉਹ ਕਹਿੰਦਾ ਉੱਥੇ ਤਾਂ ਗਿਆ, ਹੁਣ ਆਪਣੇ ਛੁੱਟਣ ਦਾ ਯਤਨ ਕਰੋ, ਹਮ ਛੁੱਟੇ ਤੁਹਾਨੂੰ, ਅਸੀਂ ਤਾਂ ਤੇਰੀ ਆਰਾਧਨਾ ਕੀਤੀ, ਤੈਨੂੰ ਇਹ ਮਿਲਣਾ ਸੀ, ਆਰਾਧਨਾ ਹੁੰਦੀ ਹੈ ਜਿੱਥੇ ਤੱਕ ਸਾਡੀ ਅਸੀਂ ਉੱਪਰ ਲੈ, ਸਾਡੀ ਭੁੱਖ ਹੋਈ ਸਾਡੀ ਆਰਾਧਨਾ, ਤੇਰੇ ਮਿਲਾਪ ਦੀ ਆਰਾਧਨਾ ਸੀ ਅਸੀਂ ਕਰ ਲਈ, ਤੈਨੂੰ ਛੁੱਟ ਲਿਆ, ਤੈਨੂੰ ਮਿਲ ਗਏ, ਤੈਂ ਕਿਰਪਾ ਕਰਤੀ ਵੀ ਆ ਜਾਓ, ਅਸੀਂ ਆ ਗਏ ਤੇਰੇ ਕੋਲ, ਤੈਂ ਵਿੱਚ ਮਿਲਾ ਲਿਆ, ਉਦੋਂ ਬਾਅਦ ਹੁਣ ਬੋਲ ਬਾਣੀ ਦੀ ਬੋਲੀ ਬਦਲ, ਉਹਦੇ ਬਾਅਦ ਭਾਸ਼ਾ ਹੋ ਜਾ, ਉਦੋਂ ਬਾਅਦ ਫਿਰ ਨਾਮ ਦੀ ਆਰਾਧਨਾ, ਨਾਮ ਜਪਣਾ ਨਹੀਂ ਹੈ ਫਿਰ, ਹਾਂ ਜਪਣਾ ਵੱਧ ਹੋ ਗਿਆ, ਜਪਣਾ ਤਾਂ ਇੱਕ ਪੌੜੀ ਚੜ੍ਹਨ ਵਾਸਤੇ, ਸੱਤ ਸੰਤੋਖ ਤੱਕ ਜਪਣਾ, ਸੰਤੋਖ ਦੇ ਬਾਅਦ ਫਿਰ ਆਰਾਧਨਾ, ਅਸਲ ਚ ਭਗਤੀ ਆਰਾਧਨਾ ਤੋਂ ਸ਼ੁਰੂ ਹੁੰਦੀ, ਇਹ ਭਗਤੀ ਨਹੀਂ ਹੈ ਥੱਲੇ, ਇਹਨੂੰ ਭਗਤੀ ਨਹੀਂ ਕਹਿੰਦੇ, ਇਹ ਤਾਂ ਚਲੋ ਭਗਤੀ ਵੀ ਸੰਸਾਰੀ ਬੋਲੀ ਚ ਭਾਵੇਂ ਕਹਿ ਲਓ, ਇਹ ਤਾਂ ਮਨ ਨੂੰ ਸਮਝਾਉਣ ਵਾਸਤੇ, ਮਨ ਸਮਝਾਉਣ ਕਾਰਨ ਅਸ਼ੂਕ ਬੜੀ ਹੋ ਗਿਆ, ਮਨ ਨੂੰ ਸਮਝਾਉਣਾ ਜਿਹੜਾ ਹੈ ਉਹਦੇ ਆਹੀ ਗੁਰਬਾਣੀ ਮਨ ਨੂੰ ਸਮਝਾ ਰਹੀ ਵੀ ਛੱਡ ਦੇ ਸੰਸਾਰ, ਛੱਡ ਸੰਸਾਰ ਦਾ ਆਪਾਂ ਬੈਠਣ ਨਹੀਂ ਸੀ ਆਏ ਚ, ਇਹ ਤਾਂ ਕੁਝ ਲੈਣਾ ਹੈ ਤੇ ਪ੍ਰਾਪਤ ਕਰੋ, ਤੇ ਪਿੱਛੇ ਮੁੜੋ, ਪਿੱਛੇ ਮੁੜੋ ਘਰ ਨੂੰ,
ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮਿਲੋ,
ਉੱਥੇ ਜਾ ਕੇ ਆਰਾਧਨਾ, ਆਰਾਧਨਾ ਆਰਾਧਨ ਨਹੀਂ ਕਾ ਹਰ ਹਰ ਨਾ, ਉੱਥੇ ਵਿਯੋਗ ਦਾ ਉੱਥੇ ਜਾ ਕੇ ਹੈ ਪਤਾ ਲੱਗਦਾ, ਵਿਯੋਗ ਵਿਯੋਗ ਉੱਥੇ ਪੈਦਾ ਹੁੰਦਾ ਹੈ, ਫਿਰ ਜਿਹੜਾ ਬਿਰਹਾ ਬਲਕਿ ਬਿਰਹਾ ਉੱਥੇ ਪੈਦਾ ਹੁੰਦਾ, ਵਿਯੋਗ ਤਾਂ ਥੱਲੇ ਵੀ ਹੈ, ਬਿਰਹਾ ਉੱਥੇ, ਜੇ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ, ਜੇ ਸੰਤੋਖੀ ਨਹੀਂ ਹੋਇਆ ਤੂੰ ਸੰਸਾਰ ਬਿਰਹਾ ਹੀ ਨਹੀਂ ਪੈਦਾ ਹੋਇਆ, ਫਿਰ ਕਾਹਦਾ ਸਰੀਰ ਹੈ ਤੇਰਾ, ਇੱਥੇ ਤਾਂ ਉੱਥੇ ਤੱਕ ਦਾ ਵੀ ਉਪਦੇਸ਼ ਨਹੀਂ ਹੈ ਗੁਰਮੰਤਰ ਦੇ ਰਿਹਾ ਗੁਰਦੁਆਰੇ, ਸੰਤੋਖ ਤੱਕ ਦਾ ਵੀ ਉਪਦੇਸ਼ ਨਹੀਂ ਕੋਈ ਦੇ ਰਿਹਾ, ਸੰਤੋਖ ਦਾ ਵੀ ਬਰਖਲਾਫੀ ਕਰ ਰਹੇ ਨੇ, ਨਾ ਸੰਤੋਖੀ ਆਪ ਨੇ ਨਾ ਆਪ ਹੋਣਾ ਚਾਹੁੰਦੇ ਨੇ, ਨਾ ਸੰਤੋਖੀ ਲੋਕ ਹੋਣਾ ਚਾਹੁੰਦੇ ਨੇ, ਲੋਕ ਵੀ ਨਹੀਂ ਹੋਣਾ ਚਾਹੁੰਦੇ, ਧਰਮ ਨੂੰ ਇੱਛਾਵਾਂ ਦੀ ਪੂਰਤੀ ਸੰਸਾਰੀ ਪਦਾਰਥਾਂ ਦੀ ਪੂਰਤੀ ਵਾਸਤੇ ਇਸਤੇਮਾਲ ਕਰ ਰਹੇ ਨੇ, ਜਿਹੜੇ ਧਰਮ ਨੇ ਸੰਸਾਰ ਛਡਾਉਣਾ ਸੀ ਉਹ ਧਰਮ ਨੂੰ ਸੰਸਾਰ ਵਾਸਤੇ ਇਸਤੇਮਾਲ ਕਰ ਲਿਆ। ਇਹ ਤਾਂ ਆਤਮਘਾਤੀ ਬਣ ਗਿਆ ਧਰਮ, ਇਹਨਾਂ ਦਾ ਧਰਮ ਆਤਮਘਾਤੀ ਹੋ ਗਿਆ, ਆਤਮਘਾਤ ਕਰ ਰਹੇ ਨੇ ਧਰਮ, ਧਰਮ ਨੂੰ ਆਤਮਘਾਤੀ ਬਣਾਇਆ ਹੋਇਆ, ਆਤਮਘਾਤ ਕਰ ਰਹੇ ਨੇ ਧਰਮ। ਇਹ ਸੰਸਾਰ ਨਾਲ ਜੋੜਨ ਵਾਲਾ ਸੰਸਾਰੀ ਪਦਾਰਥ ਕਰ, ਉਹਦਾ ਹੋਰ ਨਹੀਂ ਮਿਲਦੇ ਰਹਿਣੇ ਨੇ ਹੁਕਮ ਨਾਲ, ਉਹਨਾਂ 'ਚ ਕੋਈ ਫਰਕ ਨਹੀਂ ਪੈਣਾ। ਤੁਸੀਂ ਚਾਹੇ ਧਰਮ ਹੋ ਕੇ ਮੰਗੋ ਜਾਂ ਨਾ ਧਰਮ ਹੋ ਕੇ ਮੰਗੋ, ਜਿਹੜੇ ਧਾਰਮਿਕ ਨਹੀਂ ਹਨ ਜਿਹਨਾਂ ਨੂੰ ਰਾਕਸ਼ਸ ਕਹਿੰਦੇ ਨੇ, ਜਿਹੜੇ ਕਹਿੰਦੇ ਧਾਰਮਿਕ ਬੰਦੇ ਰੱਬ ਨੂੰ ਮੰਨਦੇ ਹੀ ਨਹੀਂ, ਉਹਨਾਂ ਕੋਲ ਕਿੱਥੋਂ ਆਉਂਦੇ ਨੇ ਫਿਰ ਪਦਾਰਥ? ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਵੀ ਤੁਹਾਨੂੰ ਜ਼ਿਆਦਾ ਪਦਾਰਥ ਮਿਲਣਗੇ, ਉਹਨਾਂ ਨੂੰ ਸਗੋਂ ਤੁਹਾਡੇ ਨਾਲ ਵੀ ਜ਼ਿਆਦਾ ਮਿਲਦੇ ਨੇ, ਫਿਰ ਉਹਨਾਂ ਨੂੰ ਤਾਂ ਮਿਲਣੇ ਆ। ਜਿਹੜੇ ਗੁਰਦੁਆਰਿਆਂ ਨੂੰ ਨਹੀਂ ਮੰਨਦੇ, ਗਿਰਜਿਆਂ ਨੂੰ ਮੰਨਦੇ ਨੇ, ਮਸੀਤਾਂ ਨੂੰ, ਉਹਨਾਂ ਨੂੰ ਤਾਂ ਫਿਰ ਮਿਲਣੇ ਨਾ ਪਦਾਰਥ। ਇਹਦੇ ਨਾਲ ਕੋਈ ਸੰਬੰਧ ਨਹੀਂ ਸੰਸਾਰੀ ਪਦਾਰਥ, ਪਰ ਪ੍ਰਚਾਰ ਜੇ ਨਾ ਕਰੂ ਨਹੀਂ ਦੁਕਾਨ ਨਹੀਂ ਚੱਲਦੀ, ਦੁਕਾਨਦਾਰ ਨੇ ਇਹ ਸਾਰੇ ਲੋਕ ਲੋਭੀ ਨੇ, ਉਹ ਲੋਭ ਦਾ ਪ੍ਰਚਾਰ ਕਰਦੇ ਨੇ, ਇਹ ਪ੍ਰਚਾਰ ਪ੍ਰਚਾਰ ਨੇ ਬਿਲਕੁਲ ਹੀ ਸਿੱਖੀ ਕਰਨ ਕਰਤੀ। ਦੂਜੇ ਕਹਿਣ ਲੱਗੇ ਕਬਰ ਤੋਂ ਮਿਲਦਾ ਹੈ ਕੁਛ, ਨਾ ਕਬਰ ਤੋਂ ਮਿਲਦਾ ਕੁਛ, ਗੁਰੂ ਘਰ ਨੇ ਕਹਿ ਦਿਆ ਕਿਤੋਂ ਕੁਛ ਨਹੀਂ ਮਿਲਦਾ, ਉਹਦੇ ਹੁਕਮ ਨਾਲ ਮਿਲਦਾ। ਫੇਰ ਬੜੀਆਂ ਮਸਾਨ ਛੱਡਦੇ ਲੋਕ, ਜਾਂ ਤੁਸੀਂ ਕਹਿੰਦੇ ਗੁਰੂ ਘਰ ਤੋਂ ਮਿਲਦਾ, ਉਹ ਕਹਿੰਦੇ ਇੱਥੋਂ ਮਿਲਦਾ, ਕਈਆਂ ਦੀਆਂ ਸੁੱਖਾਂ ਉੱਥੋਂ ਪੂਰੀਆਂ ਹੋ ਜਾਂਦੀਆਂ, ਕਈਆਂ ਦੇ ਇੱਥੋਂ ਪੂਰੀਆਂ ਹੋ ਜਾਂਦੀਆਂ, ਅਸਲ ਸੁੱਖਾਂ ਕਿਤੋਂ ਵੀ ਪੂਰੀਆਂ ਨਹੀਂ ਹੁੰਦੀਆਂ। ਭਰਮ, ਤੁਸੀਂ ਇੱਕ ਕਬਰ ਦੇ ਬਰਾਬਰ ਗੁਰੂ ਘਰ ਨੂੰ ਬਣਾ ਦਿੱਤਾ ਇਹ ਪ੍ਰਚਾਰ ਕਰਕੇ, ਜੇ ਜੀ ਕਬਰ ਇਹੋ ਜੀ, ਹੋਰ ਲੋਕਾਂ ਦੇ ਦਿਲ 'ਚ ਕਬਰਾਂ ਦੀ ਇੱਜ਼ਤ ਜ਼ਿਆਦਾ ਗੁਰੂ ਘਰ ਨੂੰ, ਤਾਂ ਜਾਂਦੇ ਨੇ ਕਬਰਾਂ 'ਤੇ ਕਿਰਪਾਨਾ ਪਾ ਕੇ। ਜਦ ਤੁਸੀਂ ਦੁਖੀ ਹੁੰਦੇ ਹੋ ਕਿਰਪਾਨਾ ਪਾ ਕੇ ਕਿਉਂ ਜਾਂਦੇ? ਗਲਤੀ ਤਾਂ ਤੁਹਾਡੀ ਹੈ, ਤੁਸੀਂ ਇਹ ਨਹੀਂ ਸਮਝਦੇ ਵੀ ਇਹ ਜਾਂਦੇ ਕਿਉਂ ਨੇ, ਅਸੀਂ ਪ੍ਰਚਾਰ ਗਲਤ ਕੀਤਾ, ਆਪਣੀ ਗਲਤੀ ਨਹੀਂ ਦਿੰਦੀ ਵੀ ਅਸੀਂ ਗਲਤੀ ਕੀ ਕੀਤੀ। ਗਲਤੀ ਤਾਂ ਲਿਖੇ ਜੇ ਗੁਰਬਾਣੀ ਨੂੰ ਸਮਝਣ, ਗੁਰਬਾਣੀ ਤਾਂ ਛੱਡੀ ਫਿਰਦੇ ਨੇ, ਨਿਗਾਹ ਤਾਂ ਬੋਲ ਕਦੇ ਬੋਲ ਘਟਦੀ ਜਾਂਦੀ ਹੈ, ਹੁਣ ਜਿੰਨਾ ਮਰਜ਼ੀ ਕਹੀ ਜਾਣ ਉਹ ਹਟਦੇ ਨਹੀਂ ਹੈ, ਲੋਕ ਜਾਣਦੇ ਹੇਮਕੁੰਡ ਤੋਂ ਹਟਦੇ ਨੇ, ਇਹ ਹੇਮਕੁੰਡ ਤੋਂ ਤਾਂ ਹਟਾਉਂਦੇ ਨੇ ਵੀ ਉਹਦੀ ਗੋਲਕ ਤਾਂ ਹੋਰ ਕੋਈ ਲੈ ਜਾਂਦਾ, ਜਿਹਨਾਂ ਨੂੰ ਗੋਲਕ ਜਾਂਦੀ ਉਹ ਹੇਮਕੁੰਡ ਦਾ ਪ੍ਰਚਾਰ ਕਰਦੇ ਨੇ, ਜਿਹਨਾਂ ਨੂੰ ਨਹੀਂ ਜਾਂਦੀ ਉਹ ਖਿਲਾਫ ਕਰਦੇ ਨੇ। ਕੱਲ ਹਜ਼ੂਰ ਸਾਹਿਬ ਦੇ ਵੀ ਖਿਲਾਫ ਦੋ ਵੀ ਜਵਾਨ ਚ ਕਰਨ ਲੱਗ ਜਾਣਗੇ, ਜੋ ਗੋਲਕ ਉਹਨਾਂ ਦੀ ਅੱਡ ਹੈ, ਲੜਾਈ ਤਾਂ ਗੋਲਕ ਦੀ ਹੈ ਤੁਹਾਡੀ। ਜੇ ਇੱਕ ਹੋ ਜਾਂਦੇ ਬੜੇ ਖਤਰਨਾਕ ਸੀ, ਇਹਨਾਂ ਦਾ ਡਿਵਾਈਡ ਹੋਣਾ ਹੀ ਠੀਕ ਹੈ, ਇਹਨਾਂ ਦੀ ਅੱਡ ਅੱਡ ਗੋਲ ਕੌਣ ਆਪਸ ਵਿੱਚ ਹੀ ਲੜਨ, ਗੋਲਕ ਵਾਸਤੇ ਨੰਗੇ ਹੋ ਜਾਣ ਸਾਰੇ, ਗੋਲਕਧਾਰੀ ਸਾਰੇ ਨੰਗੇ ਹੋ ਜਾਣ, ਪਬਲਿਕ ਨੂੰ ਫਿਰ ਪਤਾ ਲੱਗੂਗਾ ਵੀ ਇਹ ਗੋਲਕਧਾਰੀ ਨੇ, ਧਰਮ ਕਿਤੇ ਵੀ ਨਹੀਂ ਹੈ ਗੁਰਦੁਆਰੇ, ਇਹ ਵੀ ਖੇਡ ਪਰਮੇਸ਼ਰ ਕਰ ਰਿਹਾ, ਕੌਣ ਕਰ ਰਿਹਾ, ਇਹ ਕਰ ਰਹੇ ਨੇ, ਉਹ ਕਰ ਰਿਹਾ, ਜੋ ਕੁਛ ਇਹਨਾਂ ਨੇ ਤਾਲਾ ਬਾਲਾ ਬਣਿਆ ਝੂਠ ਦਾ ਸਭ ਢਹਿ ਜਾਣਾ, ਇਹਨਾਂ ਦਾ ਸਾਰੇ ਢੇਰੀ ਹੋ ਜਾਣਾ, ਗੁਰਬਾਣੀ ਤਾਂ ਦੱਸਿਓ ਖਿਲਾਫ, ਗੁਰਬਾਣੀ ਜੋ ਕੁਛ ਕਹਿ ਰਹੀ ਹੈ ਉਹ ਤੋਂ ਖਿਲਾਫ ਗੁਰਦੁਆਰਿਆਂ ਹੋ ਰਿਹਾ, ਸਾਰਾ ਪ੍ਰਚਾਰ ਤੋਂ ਖਿਲਾਫ ਹੋ ਰਿਹਾ, ਵਡਿਆਈ ਕਿਹਦੀ ਹੋ ਰਹੀ ਹੈ ਗੁਰਦੁਆਰਿਆਂ 'ਚ? ਗੁਰੂ ਦੀ, ਜਿਹੜੇ ਵਿਅਕਤੀ ਸੀ ਉਹਨਾਂ ਦੀ, ਨਾ ਉਹ ਗੁਰੂ ਕਹਾਏ ਨੇ, ਨਾ ਉਹ ਗੁਰੂ ਸੀਗੇ, ਨਾ ਉਹਨਾਂ ਨੇ ਆਪਣੀ ਵਡਿਆਈ ਨੂੰ ਕਿਹਾ ਕਿਤੇ, ਉਹਨਾਂ ਨੇ ਕਿਹਾ ਹੀ ਨਹੀਂ, ਉਹਨਾਂ ਨੇ ਕਿਹਾ ਗੁਰ ਕਹਿਆ ਤਾਂ ਕਾਰ ਕਮਾਓ, ਗੁਰ ਕਹਿਆ ਜੋ ਬਾਣੀ ਕਿਹਾ ਇਹ ਕਾਰ ਕਮਾਇਓ, ਇਹ ਤਾਂ ਅਸੀਂ ਛੱਡਤੀ, ਫਿਰ ਅਸੀਂ ਸਿੱਖ ਰਹਿ ਕਿੱਥੋਂ ਗਏ? ਕੀ ਗੁਰਦੁਆਰੇ ਦਾ ਨਕਸ਼ਾ ਇੱਕ ਸਾਡਾ ਉਹ ਹੈ, ਇਹ ਨਕਸ਼ਾ ਜਿੱਥੇ ਹੋਊ ਉੱਥੇ ਵਡਿਆਈ ਹੈ ਗੁਰੂ ਦੀ, ਨਕਸ਼ੇ ਦਾ ਰੌਲਾ ਵੀ ਇਹੋ ਜਿਹਾ ਨਕਸ਼ਾ ਨਹੀਂ ਅਸੀਂ ਬਣਾਉਣ ਦੇ, ਨਕਸ਼ਾ ਨਾ ਧੀਰ ਵੱਲ ਕੋਲ ਸੀ ਗੁਰੂ ਤਾਂ ਸੰਗਤ ਤਾਂ ਜਾਂਦੀ ਨਹੀਂ ਧੀਰ ਵੱਲ ਕੋਲ, ਫਿਰ ਉਹ ਧੀਰ ਵੱਲ ਉਹ ਖਿਲਦੀ ਸੀ ਸੰਗਤ ਜਾਂਦੀ, ਉਸ ਸੰਗਤ ਨੂੰ ਗੁਰੂ ਦੇ ਮੈਸੇਜ ਦੀ ਲੋੜ ਸੀ, ਸਿੱਖੀ ਦੀ ਲੋੜ ਸੀ, ਹੁਣ ਤੁਹਾਨੂੰ ਹੁਣ ਲੋੜ ਸਿੱਖੀ ਦੀ ਨਾ ਤੁਹਾਨੂੰ ਹੈ ਨਾ ਸੰਗਤ ਨੂੰ ਹੈ, ਨਾ ਤੁਸੀਂ ਲੋੜ ਪੈਦਾ ਹੋਣ ਦੇਣੀ ਹੈ, ਤਾਂ ਖਤਰਾ ਪੈਦਾ ਹੋ ਗਿਆ ਵੀ ਜੇ ਗੁਰਦੁਆਰਾ ਇਹੋ ਜਿਹਾ ਬਣਾ ਦੇ ਸੰਗਤ ਟੁੱਟ ਕੇ ਉੱਥੇ ਜਾਣ ਲੱਗੇ, ਸੰਗਤ ਜਾਂਦੀ ਸੀ ਪ੍ਰਚਾਰ ਮਗਰ, ਸੰਗਤ ਜਾਂਦੀ ਸੀ ਉਹ ਸਿਹਤ ਮਗਰ ਜਿਹੜੀ ਗੁਰੂ ਘਰ ਤੋਂ ਮਿਲਦੀ ਹੈ ਬਾਣੀ ਤੋਂ, ਉਹ ਸਿਹਤ ਤਾਂ ਹੈ ਨਹੀਂ, ਹੁਣ ਤੁਹਾਨੂੰ ਖਤਰਾ ਪੈਦਾ ਹੋ ਗਿਆ ਨਕਸ਼ੇ ਮਗਰ ਜਾਣਗੇ, ਲੋਕ ਜਾਣਗੇ ਨਕਸ਼ੇ ਮਗਰ, ਝੂਠ ਮਗਰੇ ਜਾਣ, ਜਦ ਤੁਸੀਂ ਸੱਚ ਨਾ ਤੋੜ ਕੇ ਝੂਠ ਦੇ ਜੋੜ ਤੇ, ਹੁਣ ਤਾਂ ਝੂਠ ਮਗਰ ਜਾਣਾ ਲੋਕਾਂ ਨੂੰ, ਹੁਣ ਤੁਹਾਨੂੰ ਖਤਰਾ ਪੈਦਾ ਹੋ ਗਿਆ ਨਕਸ਼ੇ ਦਾ। ਖਤਰਾ ਤਾਂ ਪੈਦਾ ਤੁਸੀਂ ਆਪ ਕੀਤਾ। ਸੋ ਜੇ ਜਗ੍ਹਾ ਜਗ੍ਹਾ ਗੁਰਦੁਆਰੇ ਬਣ ਜਾਣੇ, ਪੈ ਬਣ ਜਾਣ, ਕੀ ਫਰਕ ਪਊਗਾ ਉਹਦੇ? ਤਾਂ ਨਕਸ਼ਿਆਂ ਦੀ ਗੱਲ ਹੈ ਵੀ ਬਿਲਡਿੰਗ ਦਾ ਨਕਸ਼ਾ ਇਹੋ ਜਿਹਾ ਹੋਵੇ, ਉੱਥੇ ਬ੍ਰਹਮ ਗਿਆਨ ਮਿਲ ਜੂਗਾ, ਜਾ ਕੇ ਉਹਦੇ ਦਰਸ਼ਨ ਕਰਨ ਦੇ ਤਰ ਜਾਵੇ। ਕਿੱਥੇ ਲਿਖਿਆ ਬਾਣੀ ਚ ਗੱਲਾਂ? ਕਿਹੜੇ ਝਗੜੇ ਚ ਪੈ ਗਏ? ਇਹਦਾ ਮਤਲਬ ਗੁਰਬਾਣੀ ਬਿਲਕੁਲ ਹੀ ਛੱਡਤੀ, ਇਹਨਾਂ ਛੱਡੀ ਹੋਈ ਤਾਂ ਪਤਾ ਹੀ ਹੈ ਮੈਂ। ਜਿਹੜਾ ਗੁਰੂ ਉਹ ਬਿਲਡਿੰਗ ਧੀਰ ਮਨ ਨੂੰ ਛੱਡ ਗਏ, ਜਿਹੜਾ ਤਾਂ ਬਿਲਕੁਲ ਹੀ ਧੀਰ ਮਨ ਗੁਰਮਤ ਦੇ ਖਿਲਾਫ ਹੈ, ਵਿਰੋਧੀ ਹੈ ਗੁਰੂ ਘਰ ਦਾ, ਉਹ ਤਾਂ ਉਹਨੂੰ ਦੇਵੇ। ਫਿਰ ਧੀਰ ਮਨ ਕਾਮਯਾਬ ਹੋ ਜਾਂਦਾ ਹੋ ਲਿਆ ਕਿ ਨਕਸ਼ੇ ਨੂੰ ਨਕਸ਼ਾ ਤਾਂ ਉਹਦੇ ਕੋਲ ਸੀ। ਜੇ ਜਗ੍ਹਾ ਤਾਂ ਦਿੱਤੀ ਧੀਰ ਮਨ ਕਾਮਯਾਬ ਹੁੰਦਾ, ਪੰਜਮ ਪਾਤਸ਼ਾਹ ਕਿਵੇਂ ਕਾਮਯਾਬ ਹੋ ਗਏ? ਇਹ ਗੱਲ ਕਰਦੇ ਹੀ ਕਿਉਂ ਕਰਨ ਚੋਰ ਨੇ ਸਾਰੇ, ਇਹ ਗੱਲ ਕਿਉਂ ਕਰਨ? ਸਾਰੇ ਝੂਠੇ ਚੁੱਪ ਕਰ ਜਾਣਗੇ ਸੁਣ ਕੇ ਬਸ।
ਕੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨੂੰ ਮਿਟਤ ਕੋ,
ਜੋ ਲੇਖ ਇਹ ਕਰਤਾ ਆਪ ਲਿਖ ਲੈਂਦਾ। ਇਹਨੇ ਲੇਖ ਸੱਚਖੰਡ ਚ ਲਿਖ ਲਿਆ ਸੀ, ਮੰਨ ਲਿਆ ਸੀ, ਹੰਕਾਰ ਪੈਦਾ ਹੋ ਗਿਆ ਵੀ ਮੈਂ ਬੜਾ ਮੰਨ ਲਿਆ ਲਿਖ ਲਿਆ, ਹੁਣ ਇਹਨੂੰ ਕੌਣ ਮਿਟਾਵੇ? ਮੈਂ ਬੜਾ, ਮੈਂ ਕਿਸੇ ਨੂੰ ਘੱਟ ਨਹੀਂ, ਇਹਦੇ ਅੰਦਰ ਇਹ ਲਿਖਿਆ ਹੋਇਆ, ਇਹਨੂੰ ਹੰਕਾਰ ਕਹਿੰਦਾ। ਇਹਦੇ ਅੰਦਰ ਉਹ ਕੌਣ ਮਿਟਾਵੇ? ਕੱਲ ਇਹਨੂੰ ਆਪ ਮਿਟਾਉਣੀ ਪੈਂਦੀ ਹੈ, ਤਾਂ ਸ੍ਰਿਸ਼ਟੀ ਸੱਜੀ ਹੈ ਇੱਥੇ ਆ ਕੇ। ਪਹਿਲਾਂ ਤਾਂ ਸਾਰਿਆਂ ਦੇ ਅੰਦਰ ਹੰਕਾਰ ਹੀ ਹੈ, ਲੜ ਭਿੜ ਕੇ ਦੇਖ ਲੈਣਗੇ। ਹੰਕਾਰ ਦੁਖੀ ਕਰ ਰਿਹਾ ਸੰਸਾਰ, ਜੋ ਕੀ ਕਰ ਰਹੇ ਹੁਣ? ਇਹ ਕਹਿੰਦੇ ਨੇ ਅਕਾਲ ਤਖ਼ਤ ਬਣਿਆ, ਉਹ ਕਹਿੰਦੇ ਨੇ ਸਾਰੇ ਤਖ਼ਤ ਇੱਕੋ ਜਿਹੇ ਨੇ, ਇੱਥੇ ਵੀ ਹੰਕਾਰ ਦੀ ਲੜਾਈ ਹੈ ਔਰ ਲੜਾਈ ਕਾਹਦੀ ਹੈ? ਕੋਈ ਕਿਸੇ ਨੇ ਕੋਈ ਤਖ਼ਤ ਨਹੀਂ ਬਣਾਇਆ, ਕਿਸੇ ਗੁਰੂ ਨੇ ਕੋਈ ਤਖ਼ਤ ਨਹੀਂ ਬਣਾਇਆ, ਸਭ ਝੂਠ ਹੈ। ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੁਲਤਾਨ ਸਾਹਿਬ, ਤਖ਼ਤ ਕਿਤੇ ਇੱਥੇ ਬਾਹਰ ਹੁੰਦਾ, ਬਾਹਰ ਤਖ਼ਤ ਹੁੰਦਾ ਮਨਮੁੱਖਾਂ ਦਾ, ਰਾਜਿਆਂ ਦੇ ਤਖ਼ਤ ਹੁੰਦੇ ਨੇ ਬਾਹਰ, ਸੰਸਾਰੀ ਰਾਜਿਆਂ ਦੇ। ਗੁਰਮੁਖਾਂ ਦੇ ਤਖ਼ਤ ਬਾਹਰ ਹੁੰਦੇ ਹੀ ਨਹੀਂ, ਗੁਰਮੁਖਾਂ ਦੇ ਤਖ਼ਤ ਹੁੰਦੇ ਨੇ ਹਿਰਦੇ ਚ। ਤਖ਼ਤ ਬਹਿ ਤਖ਼ਤ ਲਾਇਕ, ਪਹਿਲਾਂ ਤਾਂ ਲਾਇਕ ਨਲਾਇਕ ਦਾ ਫੈਸਲਾ ਕਰੋ ਤੁਸੀਂ। ਜੇ ਤੁਹਾਡੇ ਤਖ਼ਤ ਨੇ, ਤੁਸੀਂ ਨਲਾਇਕ ਬੰਦੇ ਕਿਉਂ ਬਿਠਾਉਣੇ ਨੇ? ਸਾਬਤ ਕਰੋ ਵੀ ਇਹ ਲਾਇਕ ਨੇ, ਪਹਿਲਾਂ ਸਾਬਤ ਕਰੋ। ਗੁਰਬਾਣੀ ਕਹਿੰਦੀ ਹੈ ਤਖ਼ਤ ਬਹਿ ਤਖ਼ਤ ਕੇ ਲਾਇਕ, ਕੀ ਉਹ ਵਾਕਈ ਲਾਇਕ ਨੇ ਜਿਹੜੇ ਤਖ਼ਤਾਂ ਦੇ ਬਿਠਾਉਣੇ ਨੇ? ਜੇ ਨਲਾਇਕ ਆਦਮੀ ਤਖ਼ਤ ਤੇ ਬਹਿ ਜੇ, ਤਖ਼ਤ ਤਖ਼ਤ ਰਹਿੰਦਾ ਹੀ ਨਹੀਂ ਹੁੰਦਾ। ਨਲਾਇਕ ਬੈਠੇ ਤੇ ਤਖ਼ਤ ਤਖ਼ਤਾ ਬਣ ਜਾਂਦਾ। ਤਖ਼ਤਾ ਕਹਿੰਦੇ ਨੇ ਜਿਹਦੇ ਤੇ ਲੈ ਕੇ ਜਾਈਦਾ ਡੈਡ ਬੋਡੀ ਨੂੰ, ਉਹਨੂੰ ਤਖ਼ਤਾ ਕਹਿੰਦੇ ਨੇ। ਹਿਸਟਰੀ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਰਾਜੇ ਨੂੰ ਦੋ ਚੀਜ਼ਾਂ ਮਿਲਦੀਆਂ ਨੇ, ਜਾਂ ਤਖ਼ਤ ਜਾਂ ਤਖ਼ਤਾ। ਰਾਜ ਤੋਂ ਲੈ ਗਿਆ ਉਦੋਂ ਹੀ ਤਖ਼ਤਾ, ਦੇਖ ਲਓ ਪਿੱਛੇ ਮੁਸਲਮਾਨਾਂ ਦੇ ਕੀ ਹੁੰਦਾ। ਜਦ ਤਖ਼ਤਾ ਪੜਦਾ ਹੈ ਤਾਂ ਦੂਜੇ ਨੂੰ ਮਾਰ ਦਿੰਦਾ, ਕੁੱਟਣ ਨੂੰ ਮਾਜ ਨਹੀਂ ਦਿੱਤੀ। ਕੀ ਮਿਲਿਆ ਤਖ਼ਤਾ? ਮੁਜੀਬੁਰ ਰਹਿਮਾਨ ਮੰਨਦਾ ਕੀ ਹੋਇਆ? ਗੋਲੀਆਂ ਮਾਰ ਕੇ ਮਾਰਤਾ ਤਖ਼ਤਾ। ਇਹ ਸੰਸਾਰੀ ਤਖ਼ਤ ਤਖ਼ਤੇ ਨੇ। ਜਦ ਕੋਈ ਰਾਜਾ ਹੀ ਨਹੀਂ ਸੰਸਾਰ ਚ, ਤਖ਼ਤ ਮੂਕ ਨੇ। ਗੁਰਬਾਣੀ ਦਾ ਸੰਸਾਰ ਰਾਜਾ ਨੂੰ ਝੂਠੇ ਮੰਨਦੀ ਹੈ, ਜਿਹੜੇ ਰਾਜੇ ਨੇ ਝੂਠੇ ਨੇ। ਤੇ ਤਖ਼ਤ ਸੰਸਾਰ ਚ ਕਿਵੇਂ ਹੋਜੂਗਾ? ਫਿਰ ਤਾਂ ਸੰਸਾਰੀ ਬੰਦੇ ਦਾ ਹੁਕਮ ਚੱਲੂਗਾ। ਉਹ ਜਿਹਦਾ ਤਖ਼ਤ ਉਹਦਾ ਬੁਲਾਇਆ ਬੋਲਦਾ, ਜਿਹਨੇ ਤਖ਼ਤ ਬਣਾਇਆ ਉਹਦਾ ਬਾਣੀ ਹੁੰਦੀ ਰਚੀ। ਛੇਵੇਂ ਪਾਤਸ਼ਾਹ ਨੇ ਤਾਂ ਪੰਕਤੀ ਵੀ ਨਹੀਂ ਰਚੀ ਬਣੀ ਜੀ, ਤਖ਼ਤ ਕਿੱਥੋਂ ਹੋ ਗਿਆ, ਤਖ਼ਤ ਕਿੱਥੋਂ ਹੋ ਗਏ, ਸਭ ਝੂਠੇ ਨੇ, ਫਰੇਬੀ ਨੇ, ਝੂਠ ਬੋਲ ਬੋਲ ਕੇ ਸਿੱਖੀ ਦਾ ਨਾਸ ਕਰਦਾ। ਗੁਰਮਤ ਨੂੰ ਆਪ ਟੁੱਟ ਗਏ ਦੁਨੀਆਂ ਤੋੜ ਦੀ, ਹੁਣ ਵਰਡ ਕਹਿੰਦੀ ਆ ਗੁਰਮਤ ਦੱਸੋ ਕੀ ਹੈ, ਕੋਈ ਦੱਸੇ ਕੌਣ ਦੱਸੇ, ਇਹਨਾਂ ਨੂੰ ਕੀ ਪਤਾ ਗੁਰਮਤ ਕੀ ਹੈ, ਦੱਸੇ ਕੌਣ ਗੁਰਬਾਣੀ ਦੇ ਅਰਥ, ਦੱਸੇ ਕੌਣ ਗੁਰਬਾਣੀ, ਕੌਣ ਸਮਝਾਵੇ ਦੁਨੀਆਂ ਨੂੰ, ਜੇ ਤਖ਼ਤ ਆ ਗੁਰਬਾਣੀ ਸਮਝਾਓ, ਛੇਵੇਂ ਪਾਤਸ਼ਾਹ ਨੂੰ ਗੁਰਬਾਣੀ ਸਮਝਾਈਏ, ਤਖ਼ਤ ਤੇ ਬੈਠ ਕੇ ਸਮਝਾਓ, ਨਹੀਂ ਛੱਡ ਕੇ ਭਰੇ ਹੋ ਜਾਓ ਜੀ, ਨਹੀਂ ਆਉਂਦੀ। ਜੇ ਗੁਰਮਤ ਦੀ ਗੱਲ ਕਰੋਗੇ ਪਿਓਰ, ਅਸੀਂ ਮੰਨ ਲਾਂਗੇ ਉਹੀ ਤਖ਼ਤ ਹੈ, ਜਿੱਥੇ ਬੈਠ ਕੇ ਕਰੋ ਉਹੀ ਤਖ਼ਤ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੁਲਤਾਨ ਸੌਰਵ ਸੁਹਾਵਾ ਧਾਮ ਕਹੋ, ਤੁਸੀਂ ਤਖ਼ਤ ਫਿਰ ਬਣਾ ਕਹੋ, ਤਖ਼ਤ ਇੱਕੋ ਹੀ ਰਹੂਗਾ, ਜਿੱਥੋਂ ਹੁਕਮ ਚੱਲਦਾ ਉਹ ਸੱਚ ਖੰਡ ਹੈ, ਤਖ਼ਤ ਜਿੱਥੇ ਨਿਰੰਕਾਰ ਵੱਸਦਾ ਸੱਚ ਖੰਡ ਵਸੇ ਨਿਰੰਕਾਰ, ਜਿਹਦਾ ਹੁਕਮ ਚੱਲਦਾ ਤਖ਼ਤ ਉਹਦਾ ਹੁੰਦਾ, ਉਹਦਾ ਜਿਹਦਾ ਹੁਕਮ ਚੱਲਦਾ ਤਖ਼ਤ ਉਹਦਾ ਹੀ ਹੁੰਦਾ। ਯਾਰ ਤੁਸੀਂ ਸਾਬਤ ਕਰੋ ਵੀ ਇਹ ਤਖ਼ਤ ਹੈ, ਗੁਰਬਾਣੀ ਚੋਂ ਸਾਬਤ ਕਰੋ ਇਹ ਤਖ਼ਤ ਹੈ, ਜੇ ਗੁਰਬਾਣੀ ਚੋਂ ਤਖ਼ਤ ਸਾਬਤ ਨਹੀਂ ਹੁੰਦਾ ਅਸੀਂ ਨਹੀਂ ਮੰਨਦੇ, ਫਿਰ ਸੰਸਾਰੀ ਹੈ। ਜਦੋਂ ਰਾਜ ਕਰੇਗਾ ਖਾਲਸੇ ਦਾ ਦਿਮਾਗ ਤੁਹਾਡੇ ਫੁਰਨ ਆਇਆ ਗੁਰਬਾਣੀ ਤੋਂ ਖਿਲਾਫ, ਤਾਂ ਇਹ ਤਖ਼ਤ ਬਣਾਏ ਤੁਸੀਂ, ਸੰਸਾਰੀ ਗੱਲ ਹੈ। ਫਿਰ ਦਸਮ ਪਾਤਸ਼ਾਹ ਨੇ ਕਦੇ ਤਖ਼ਤ ਦਾ ਜ਼ਿਕਰ ਨਹੀਂ ਕੀਤਾ, ਫਿਰ ਦਸਮ ਦੀ ਬਾਣੀ ਤਖ਼ਤ ਦਾ ਕੋਈ ਜ਼ਿਕਰ ਨਹੀਂ ਹੈ, ਜੇ ਛੇਵੇਂ ਪਾਤਸ਼ਾਹ ਨੇ ਬਣਾਤਾ ਦਸਮ ਪਾਤਸ਼ਾਹ ਸਾਰੀ ਜ਼ਿੰਦਗੀ ਨਹੀਂ ਗਏ, ਤਾਂ ਰਾਜਾ ਜਿੱਥੇ ਬਹਿੰਦਾ ਤਖ਼ਤ ਉੱਥੇ ਹੁੰਦਾ, ਗੁਰੂ ਗ੍ਰੰਥ ਸਾਹਿਬ ਨੂੰ ਜੇ ਗੱਦੀ ਮਿਲੀ, ਜੇ ਤੁਸੀਂ ਸੱਚ ਬੋਲ ਕਹਿੰਦੇ ਹੋ ਇਹ ਗੱਲ ਸੱਚੀ ਹੈ, ਹਜ਼ੂਰ ਸਾਹਿਬ ਮਿਲੀ ਫਿਰ ਤਖ਼ਤ ਉਹੀ ਹੈ, ਹਜ਼ੂਰ ਸਾਹਿਬ ਗੱਦੀ ਮਿਲੀ ਹੈ, ਕਹਿੰਦੇ ਗੱਦੀ ਮਿਲਦੀ, ਜੇ ਰਾਜਧਾਨੀ ਬਦਲਣੀ, ਸੌ ਵਾਰ ਰਾਜਧਾਨੀ ਬਦਲੀ ਹੈ, ਰਾਜਧਾਨੀ ਬਦਲ ਨਹੀਂ ਸਕਦੀ, ਕਿਉਂ ਨਹੀਂ ਬਦਲ ਸਕਦੀ, ਗੁਰੂ ਨੂੰ ਹੱਕ ਨਹੀਂ ਰਾਜਧਾਨੀ ਬਦਲ, ਦਸਮ ਪਾਤਸ਼ਾਹ ਤਾਂ ਗਏ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਹਜ਼ੂਰ ਸਾਹਿਬ ਮਿਲੀ ਹੈ ਗੱਦੀ, ਉਹੀ ਤਖ਼ਤ ਹੈ, ਫਿਰ ਫਾਈਨਲ ਤਖ਼ਤ ਦੇਖਣਾ, ਪਿਛਲੇ ਰਾਜੇ ਨੇ ਜਿਹੜਾ ਆਖਰੀ ਰਾਜਾ ਸੀ ਉਹਨੇ ਕਿਹੜਾ ਤਖ਼ਤ ਬਣਾਇਆ, ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਕਿੱਥੋਂ ਮਿਲੀ, ਹਜ਼ੂਰ ਸਾਹਿਬ ਨੇ ਮਿਲੀ ਹੈ, ਫਿਰ ਉਹੀ ਰਹੂ ਤਖ਼ਤ, ਬਾਕੀ ਖਤਮ, ਪਿਛਲੇ ਰਾਜਾ ਦੇ ਤੇ ਪਿਛਲੇ ਖਤਮ ਹੋ ਗਏ, ਹੁਣ ਇਹਦੇ ਬਦਲ ਨੂੰ ਦੇਖੀ ਜਾਊ, ਤੁਸੀਂ ਕਿਵੇਂ ਕਹਿੰਦੇ ਉਹ ਬੜਾ, ਉਹਨੇ ਬਣਾਇਆ ਕੋਈ ਨੀ, ਰਿਕਾਰਡ ਕੋਈ ਨੀ, ਉਹ ਹੈ ਸਾਬਤ ਹੁੰਦਾ, ਕੀਰਤ ਪਰ ਰਹੇ ਨੇ ਆ ਕੇ ਛੱਡ ਕੇ, ਉਹ ਵੀ ਤਖ਼ਤ ਨਹੀਂ ਹੈ, ਅਨੰਦਪੁਰ ਸਾਹਿਬ ਨੂੰ ਤਖ਼ਤ ਤੁਸੀਂ ਮੰਨ ਲਿਆ ਕਿ ਉੱਥੇ ਖਾਲਸਾ ਜੋ ਅਮਰ ਜੋ ਸਿਖਾਇਆ, ਇਹ ਅਨੰਦਪੁਰ ਸਾਹਿਬ ਤਖ਼ਤ ਹੈ, ਹਜ਼ੂਰ ਸਾਹਿਬ ਤਖ਼ਤ ਹੈ, ਇਹ ਪਟਨਾ ਸਾਹਿਬ, ਤਿੰਨੇ ਤਖ਼ਤ ਜੁੜੇ ਹੋਏ ਨੇ ਦਸਮ, ਚਾਰੇ ਤਖ਼ਤ ਹੋਰ ਜੁੜੇ ਹੋਏ ਨੇ ਦਸਮ ਪਾਤਸ਼ਾਹ, ਚਾਹੇ ਉਹ ਸਾਬੋ ਦੀ ਤਲਵੰਡੀ ਹੈ, ਚਾਹੇ ਉਹ ਕੇਸਗੜ੍ਹ ਹੈ, ਚਾਹੇ ਉਹ ਪਟਨਾ ਸਾਹਿਬ ਹੈ, ਚਾਹੇ ਹਜ਼ੂਰ ਸਾਹਿਬ, ਚਾਰੇ ਤਖ਼ਤ ਜੁੜੇ ਨੇ ਦਸਮ ਪਾਤਸ਼ਾਹ, ਇੱਕ ਹੈ ਤੁਸੀਂ ਉਹਨੂੰ ਚੱਟ ਲਓ, ਇੱਕ ਹੈ, ਚਾਰੇ ਜੁੜੇ ਨੇ ਦਸਮ ਪਾਤਸ਼ਾਹ, ਇੱਕ ਹੈ ਤੁਸੀਂ ਉਹ ਵੀ ਝੂਠ ਬੋਲਿਆ ਹੈ, ਜਿਹਨੂੰ ਪੰਜਵੇਂ ਪਾਤਸ਼ਾਹ ਛੱਡ ਗਏ ਉਹਨੂੰ ਤਖ਼ਤ ਤੁਸੀਂ ਕਹੀ ਜਾਂਦੇ, ਸਾਰਾ ਕੁਝ ਝੂਠ ਤੇ ਖੜਾ, ਮੇਰੀ ਦੁਕਾਨਦਾਰੀ ਚੱਲੇ, ਸਾਡੀ ਹੱਥ ਮਨੋਪਲੀ ਰਹੇ, ਰਹਿਣੀ ਕੋਈ ਨਹੀਂ, ਝੂਠਾ ਤਾਂ ਕੁਛ ਨਹੀਂ ਰਹਿਣਾ, ਪੂਰਨ ਨਿਖੋਟੇ ਨਾਨਕਾ ਉੜਕ, ਜੇ ਇਹ ਮਹਾਂਵਾਕ ਸੱਚ ਹੈ, ਬਾਣੀ ਸੱਚੀ ਹੈ, ਤਾਂ ਇਹੀ ਹੋਊਗੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਹਾਡਾ ਜ਼ੋਰ ਲਾਇਆ ਤਾਂ ਕੀ ਹੋ, ਝੂਠਿਆਂ ਦਾ ਜ਼ੋਰ ਕੀ ਕਰਦਾ, ਝੂਠਿਆਂ ਦਾ ਜ਼ੋਰ ਕੁਛ ਨਹੀਂ ਕਰਨਾ, ਸੱਚ ਨੇ ਪ੍ਰਗਟ ਹੋ ਜਾਣਾ, ਗੁਰਬਾਣੀ ਪ੍ਰਗਟ ਹੈ, ਪ੍ਰਗਟ ਹੋ ਜਾਣਾ, ਰਾਹ ਦੱਸ ਦੇਣਾ, ਤੁਹਾਡੀ ਗੱਲ ਕਿਸੇ ਨੇ ਸੁਣਨੀ ਹੋਈ ਨਹੀਂ, ਕਿਸੇ ਦੀ ਸੁਣਨੀ, ਸੰਸਾਰ 'ਚ ਕੋਈ ਤਖ਼ਤ ਨਹੀਂ ਹੁੰਦਾ, ਨਾ ਹੋਣਾ ਚਾਹੀਦਾ, ਜਿੱਦਣ ਸੰਸਾਰ ਤਖ਼ਤ ਤੁਸੀਂ ਮੰਨ ਲਿਆ, ਉੱਧਰ ਸੱਚਖੰਡ ਤੋਂ ਬਾਗੀ ਹੋ ਗਏ, ਤੁਸੀਂ ਆਪ ਬਹਿ ਜਾਣਾ ਤਖ਼ਤਾਂ 'ਤੇ, ਜਹਿਦਾਰ ਨੇ ਜਹਿਦਾਰ ਤਖ਼ਤ 'ਤੇ ਬਹਿ ਗਿਆ, ਸ਼੍ਰੀ ਗੁਰਦਾ ਬਣ ਗਿਆ, ਕਿਹੜਾ ਬਣ ਗਿਆ, ਅਸੀਂ ਬਣਨੇ ਨਹੀਂ ਦੇਣਾ ਤਖ਼ਤ 'ਚ ਸੰਸਾਰ ਵਿੱਚ, ਗੁਰਬਾਣੀ ਨਹੀਂ ਮੰਨਦੀ, ਤਖ਼ਤ ਪਏ, ਤਖ਼ਤੇ ਦੇ ਲਾਇਕ ਦਾ ਮਤਲਬ ਇਹ ਹੈ